ਥੱਲੇ ਆ ਜਾਣੀ ਉਹ ਅੱਖਾਂ ਬਣੀਆਂ ਹੋਈਆਂ ਨੇ ਅੱਖਾਂ ਬਣੀਆਂ ਹੋਈਆਂ ਨੇ ਕੋਠੇ ਦੇ ਭਜਦਾ ਕੋਠੇ ਦਾ ਵੀ ਪਤਾ ਸਾਰੀ ਧਰਤੀ ਦੇ ਤਾਂ ਕੋਠਾ ਹੈ ਨੀ ਕੋਠਾ ਲਿਮਿਟਡ ਜਗ੍ਹਾ ਤੇ ਹੈ ਨਾ ਫਰੀ ਦੇ ਨੂੰ ਕੋਠੇ ਦੀ ਦੌੜ ਕਹਿੰਦੇ ਕੋਠੇ ਤੇ ਭਜਦੇ ਦੇਖੇ ਨੇ ਲੇਕਿਨ ਆਦਮੀ ਕੋਠੇ ਤੇ ਹੀ ਭਜਦਾ ਲਿਮਿਟਡ ਜੀਵਨ ਪਲਾਨ ਕੱਢਾ ਅਨਲਿਮਿਟਡ ਰੇਸ ਅਨਲਿਮਿਟਡ ਹੈ ਜਿੱਥੇ ਭੱਜਣਾ ਉਹ ਲਿਮਿਟਡ ਹੈ ਰੇਸ 100 ਮੀਲ ਦੀ ਹੈ ਕੋਟਾ 100 ਗਜ ਦਾ ਵੀ ਹੈ ਨੀ ਤੇ ਕਿੱਥੇ ਜਾ ਰਹੇ ਨੇ ਪੈਣ ਅੱਖਾਂ ਤੇ ਪੱਟੀ ਹੈ ਤੀਹਦਾ ਹੈ ਨੀ 100 ਮੀਲ ਦੌੜਨਾ 100 ਗਜ ਦਾ ਕੋਠਾ ਹੈ ਨੀ 100 ਫੁੱਟ ਦਾ ਹੀ ਕੋਠਾ ਹੈ ਕਿਸੇ ਵੇਲੇ ਵੀ ਪੈਰ ਥੱਲੇ ਚਲੇ ਜਾਊਗਾ ਇੱਧਰ ਨੂੰ ਜ਼ਿਆਦਾ ਵੱਧ ਗਿਆ ਕਿਤੇ ਕਿਉਂਕਿ ਉਬਲ ਤਾਂ ਉੱਧਰ ਪੈਣਾ ਉੱਧਰ ਇੱਧਰ ਨੂੰ ਇੱਧਰ ਉੱਧਰ ਨੂੰ ਚੱਕਰ ਤਾਂ ਉਹਨੇ ਲਾਉਣੇ ਪੈਣੇ ਨੇ ਕਦੋਂ ਡਿੱਗ ਪੈਣਾ ਕੋਈ ਪਤਾ ਨਹੀਂ ਸੁੱਖ ਨਹੀਂ ਹੋ ਸਕਦਾ ਚਿੰਤਾ ਚ ਭੱਜੂਗਾ ਹਮੇਸ਼ਾ ਜੀਵਨ ਜਿਉ ਰਿਹਾ ਚਿੰਤਾ ਦੇ ਵਿੱਚ ਆਦਮੀ ਜਿੰਨਾ ਚਿਰ ਗਿਆਨ ਤਾਂ ਅੰਦਰ ਹੈ ਕਹਿਣ ਦਾ ਮਤਲਬ ਹੈ ਉਹਨਾਂ ਚ ਸੁੱਖ ਨਹੀਂ ਹੋ ਸਕਦਾ ਗੁਰਬਾਣੀ ਤਾਂ ਹੀ ਗਿਆਨ ਦੇ ਰਹੀ ਹੈ ਅੰਦਰੋਂ ਚਾਨਣ ਕਰ ਰਹੀ ਹੈ ਚਾਨਣ ਕਰ ਲਓ ਜੇ ਸੁੱਖ ਦੀ ਨੀਂਦ ਸੁਣ ਮਾਇਆ ਦੀ ਦੌੜ ਨਾਲ ਸੁੱਖ ਦੀ ਨੀਂਦ ਨਹੀਂ ਸੁੱਤਾ ਜਾਣਾ ਜਿੰਨੀ ਮਰਜ਼ੀ ਇਕੱਠੀ ਕਰ ਲਿਓ ਪਰ ਜੇ ਗਿਆਨ ਇਕੱਠਾ ਕਰ ਲਿਆ ਨਾ ਜਾਨਣ ਹੋ ਗਿਆ ਸੁੱਖ ਦੀ ਨੀਂਦ ਆ ਜੂਗੀ ਨਾਮ ਨੂੰ ਧਨ ਮੰਨੋ ਜਿਹਨੇ ਨਾਮ ਨੂੰ ਧਨ ਮੰਨਿਆ ਉਹਨੂੰ ਤਾਂ ਸੁੱਖ ਦੀ ਨੀਂਦ ਸੌ ਗਿਆ ਜਿਹਨੇ ਦੂਸਰਾ ਸੰਸਾਰੀ ਸੰਪਤੀ ਨੂੰ ਧਨ ਮੰਨਿਆ ਉਹ ਸੁੱਤਾ ਹੀ ਨਹੀਂ ਇੱਕ ਵੀ ਨਹੀਂ ਸੁੱਤਾ ਇੱਥੇ ਸੁੱਖ ਦੀ ਨੀਂਦ ਜਿਹਦੇ ਅੰਦਰ ਅਗਿਆਨਤਾ ਰਹੀ ਹੈ ਨਾ ਸੁੱਖ ਦੀ ਨੀਂਦ ਨਹੀਂ ਆਈ ਕਿੱਡਾ ਵੱਡਾ ਰਾਜਾ ਹੋ ਗਿਆ ਚਾਹੇ
ਰਾਜਾ ਰੰਕ ਦੋ ਉਂਗਲ ਹੋਈ ਹੈ
ਚਾਹੇ ਰਾਜਾ ਬਣ ਗਿਆ ਕੋਈ ਚਾਹੇ ਘਬਰਾ ਰਹਿ ਗਿਆ
ਦੋ ਉਂਗਲ ਹੋਈ ਹੈ
ਦੋ ਹੀ ਰੋਂਦੇ ਨੇ ਦੋ ਹੀ ਰੋਂਦੇ ਦੇਖੇ ਨੇ ਅਸੀਂ ਅੰਤ ਵੇਲੇ ਦੋ ਹੀ ਗਾਲੀ ਅਤਕਾਏ ਦੋ ਹੀ ਪਛਤਾਉਂਦੇ ਗਏ ਰਾਜਾ ਵੀ ਰੋਇਆ ਰੰਗ ਤੋਂ ਵੀ ਰੋਇਆ ਵਿਚਾਰਾ ਉਹਨੇ ਤਾਂ ਰੋਣਾ ਹੀ ਹੈ ਖੈਰ ਉਹ ਤਾਂ ਜਿਉਂਦਾ ਵੀ ਰੋਇਆ ਮਰਿਆ ਵੀ ਰੋਇਆ ਉਹਨੂੰ ਕੋਈ ਰੋਣਾ ਹੀ ਨਹੀਂ ਹੈ
ਜੋ ਪੈ ਰਸਨਾ ਰਾਮ ਨ ਕਹਿਬੋ
ਜਿਹੜੇ ਉਹਨੇ ਕਦੇ ਰਾਮ ਨੀ ਨਾ ਉਚਾਰਿਆ ਉਚਾਰਨ ਵੇਲੇ ਰਸ ਨੀ ਆਇਆ
ਰਸਨਾ ਰਾਮ ਨ ਕਹਿਬੋ
ਰਸ ਆਵੇ ਤੈਨੂੰ ਵੀ ਰਸ ਮਿਲੇ ਦੂਏ ਨੂੰ ਵੀ ਖਾਲੀ ਮੂੰਹ ਜੇ ਹਲਾਈਏ ਕੋਈ ਰਸ ਨੀ ਆਉਂਦਾ ਜੇ ਅੰਨ ਮੂੰਹ ਦੇ ਵਿੱਚ ਪਾ ਕੇ ਛੋੜੀਏ ਰਸ ਆਉਂਦਾ ਬਸ ਨਾਮ ਐ ਜਪਣਾ ਚਾਹੀਦਾ ਜਿਵੇਂ ਅੰਨ ਹੁੰਦਾ ਮੂੰਹ ਦੇ ਵਿੱਚ ਜੇ ਗੁਰਬਾਣੀ ਨੂੰ ਵਿਚਾਰੀਏ ਤਾਂ ਕੋਈ ਰਸ ਆਉਂਦਾ ਗੁਰਬਾਣੀ ਦੀ ਵਿਚਾਰ ਕੇ ਗੱਲ ਕਰੀਏ ਤਾਂ ਰਸ ਆਊਗਾ ਸੁਣਨ ਵਾਲੇ ਨੂੰ ਵੀ ਕਹਿਣ ਵਾਲੇ ਨੂੰ ਵੀ ਕਿ ਮੂੰਹ ਚ ਕੁਛ ਹੈ ਨਾ ਕੱਲਾ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਤੇ ਕੋਈ ਰਸ ਨਹੀਂ ਆਉਂਦਾ ਮੂੰਹ ਖਾਲੀ ਹੈ ਇਹ ਖਾਲੀ ਹੈ ਮੂੰਹ ਇਹਨੂੰ ਮੂੰਹ ਖਾਲੀ ਮੰਨਿਆ ਹੋਇਆ
ਉਪਜਤ ਬਿਨਸਤ ਰੋਵਤ ਰਹਿਬੋ
ਉਪਜਤ ਬਿਨਸਤ ਰੋਵਤ ਰਹਿਬੋ ਜਮਦਾ ਮਰਦਾ ਰਹਿੰਦਾ ਰੋਂਦਾ ਰਹਿੰਦਾ ਜਮਦਾ ਮਰਦਾ ਰਹੂ ਤੇ ਰੋਂਦਾ ਰਹੂਗਾ ਜੇ ਰਾਮ ਨਾਮ ਨਹੀਂ ਰਸ ਆਇਆ ਜਿਵੇਂ ਮਸਕੀਨ ਕਹਿੰਦਾ ਮੈਨੂੰ ਰਸ ਨਹੀਂ ਆਇਆ ਉਹ ਵਾਹਿਗੁਰੂ ਵਾਹਿਗੁਰੂ ਚੋਂ ਰਸ ਆਉਂਦਾ ਉਹਨੂੰ ਪਿੱਛੇ ਕਮਲਿਆ ਤੂੰ ਵਾਹਿਗੁਰੂ ਨੂੰ ਨਾਮ ਮੰਨਦਾ ਇਹਨੂੰ ਤਾਂ ਕਦੇ ਰਸ ਜਿਹੜਾ ਆਉਣਾ ਹੀ ਨਹੀਂ ਨਾ ਆਇਆ ਨਾ ਆਊਗਾ ਆਉਣਾ ਵੀ ਨਹੀਂ ਕਿਸੇ ਰੂਹ ਚੋਂ ਇਹ ਹੁੰਦਾ ਹੀ ਨਹੀਂ ਨਾਮ ਨਾਮ ਨਹੀਂ ਹੈ ਨਾਮ ਤਾਂ ਗੁਰਬਾਣੀ ਚ ਸਮਾਇਆ ਹੋਇਆ ਤਾਂ ਮੱਖਣ ਨਾਮ ਹੁੰਦਾ ਮੱਖਣ ਤੁਹਾਨੂੰ ਰਸ ਕਿਵੇਂ ਆਊ ਮੱਖਣ ਦਾ ਉਹ ਮਿਲਿਆ ਜਿਹਨੂੰ ਨਾ ਮੱਖਣ ਪ੍ਰਥਮੇ ਮੱਖਣ ਪਾਛੇ ਦੁੱਧ ਕਬੀਰ ਨੂੰ ਮਿਲਿਆ ਸੀ ਮੱਖਣ ਦਰਗਾਹ ਚੋਂ ਨਾਮ ਉਹਨਾਂ ਦੁੱਧ ਬਣਾ ਕੇ ਦੇ ਤਾ ਤੁਹਾਨੂੰ ਇਹਨੂੰ ਰਿੜਕ ਲਓ ਇਹਦੇ ਚੋਂ ਰਸ ਆਊਗਾ ਨਾਮ ਦਾ ਗੁਰਬਾਣੀ ਨੂੰ ਬਲੋ ਲਓ ਇਹਦੇ ਵਾਲੇ ਨੂੰ ਇਹਦਾ ਮੰਥਨ ਕਰੋ ਕਬੀਰ ਦੀ ਬਾਣੀ ਦਾ ਇਹ ਚੋਂ ਮੱਖਣ ਦਾ ਟੇਸਟ ਆਊਗਾ ਇਹਦਾ ਜਿਹੜਾ ਤੱਤ ਹੈ ਨਾ ਤੱਤ ਗੁਰਬਾਣੀ ਦਾ ਤੱਤ ਗਿਆਨ ਉਹੀ ਵਖਣ ਰਾਜਾ ਰਾਮ ਨਾਮ ਮੋਹਰਾ ਬ੍ਰਹਮ ਗਿਆਨ ਰਾਮ ਨਾਮ ਬ੍ਰਹਮ ਗਿਆਨ ਦਾ ਨਾਮ ਹੈ ਬ੍ਰਹਮ ਗਿਆਨ ਨੂੰ ਰਾਮ ਨਾਮ ਕਿਹਾ ਹੋਇਆ ਗੁਰਬਾਣੀ ਚ
ਜਸ ਦੇਖੀਏ ਤਰਵਰ ਕੀ ਛਾਇਆ
ਜਿੱਧਰ ਵੀ ਦੇਖਦੇ ਹਾਂ ਤਰਵਰ ਕੀ ਛਾਇਆ ਚੜਦੇ ਅੱਡ ਲੈਂਦੇ ਪਰਛਾਵੇਂ ਨੇ ਕਿਸੇ ਦੀ ਤਰੱਕੀ ਹੋ ਰਹੀ ਹੈ ਕੋਈ ਥੱਲੇ ਨੂੰ ਜਾ ਰਿਹਾ ਕਿਸੇ ਦਾ ਧਨ ਘੱਟ ਰਿਹਾ ਵੱਧ ਰਿਹਾ ਕਿਸੇ ਦਾ ਵੱਧ ਰਿਹਾ ਕਿਸੇ ਦਾ ਘੱਟ ਰਿਹਾ ਕੋਈ ਸਰੀਰ ਬੱਚਾ ਵੱਡਾ ਹੋ ਰਿਹਾ ਕੋਈ ਉੱਤੋਂ ਥੱਲੇ ਨੂੰ ਜਾ ਰਿਹਾ ਕੋਈ ਕਿਸੇ ਦਾ ਸਰੀਰ ਪੁਰਾਣਾ ਹੋ ਰਿਹਾ ਤਰਵਰ ਕੀ ਛਾਇਆ ਹਰ ਜਗ੍ਹਾ ਕਿਤੇ ਸਫੇਦ ਜਿੱਥੇ ਸੂਰਜ ਨਿਕਲਿਆ ਉੱਥੇ ਛਾਂ ਲੰਬੀ ਹੈ ਦਰਖਤ ਦੀ ਜੋ ਜੋ ਉੱਤੇ ਜਾਂਦਾ ਨੇੜੇ ਆਈ ਜਾਂਦੀ ਹੈ ਦੁਪਹਿਰੇ ਬਾਅਦ ਪਿੱਛੇ ਨੂੰ ਮੁੜਨ ਲੱਗ ਜਾਂਦੀ ਹੈ ਇਹ ਤਾਂ ਸ੍ਰਿਸ਼ਟੀ ਏਦਾਂ ਹੀ ਚੱਲੂ ਤਰਵਰ ਦੀ ਛਾਇਆ ਇੱਕ ਜਗ੍ਹਾ ਨੀ ਖੜਦੀ ਹੁੰਦੀ ਸ੍ਰਿਸ਼ਟੀ ਨੀ ਇੱਕ ਜਗ੍ਹਾ ਖੜਨੀ ਇੱਥੇ ਸੱਚ ਇੱਕ ਜਗ੍ਹਾ ਖੜੂਗਾ ਝੂਠ ਨੀ ਖੜਨਾ ਚੋੜ ਦੀ ਜਾਂ ਚੜ੍ਹਦੀ ਕਲਾ ਪਤਾ ਨੀ ਕਿਹੜੇ ਵੇਲੇ ਦੀ ਢੇਦੀ ਕਲਾ ਹੋ ਜਾਣੀ ਹੈ ਕੂੜ ਖੁੱਟੇ ਨਾਨਕਾ ਤਾਂ ਹੀ ਕਹਿ ਰਹੇ ਕੂੜ ਦੀ ਖੋਟ ਬਾਹਰ ਆ ਜਾਣੀ ਹੈ ਅਕਾਲੀਆਂ ਦਾ ਇੰਨੀ ਇੱਜ਼ਤ ਸੀ ਕੋਈ ਪੁੱਛਦਾ ਹੁਣ ਕੌਣ ਪੁੱਛਦਾ ਕਾਂਗਰਸ ਦੀ ਇੰਨੀ ਇੱਜ਼ਤ ਸੀ ਸਿਆਸਤਦਾਨਾਂ ਦੀ ਕੋਈ ਪੁੱਛਦਾ ਹੁਣ ਸਭ ਜਾਣਦੇ ਨੇ ਵੀ ਝੂਠੇ ਨੇ ਸਭ ਠੱਗ ਨੇ ਸਾਰੀਆਂ ਹੀ ਪਾਰਟੀਆਂ ਕਾਂਗਰਸ ਕੱਲੀਓ ਦੀ ਹੈ ਕੋਈ ਬਿਰਲਾ ਬਿਰਲਾ ਬੰਦਾ ਇਹਨਾਂ ਦੇ ਵਿੱਚ ਬੰਦਾ ਹੈਗੇ ਨੇ ਬਿਰਲੇ ਬਿਰਲੇ ਕੀ ਕਰਨਾ ਵਿਚਾਰੇ ਬਿਰਲੇ ਬਿਰਲੇ ਦੋ ਚਾਰ ਬੰਦੇ ਹੋਏ ਕੀ ਕਰ ਲੈਣਗੇ ਦੋ ਚਾਰ ਦਸ ਬੰਦੇ ਬਾਕੀ ਤਾਂ ਸਾਰੇ ਦੂਏ ਹੀ ਨੇ ਉਹਨਾਂ ਦੇ ਸਿਰ ਤੇ ਰਾਹ ਚੱਲਦਾ ਉਹ ਦੂਆ ਤੁਹਾਡਾ ਦੂਆ ਪਰ ਜਿਹੜੇ ਚਲੇ ਜਾਣਗੇ ਇਸ ਕਰਕੇ ਸੰਸਾਰ ਚ ਹਮੇਸ਼ਾ ਬੁਰਾਈ ਜ਼ਿਆਦਾ ਬੁਰਾਈ ਤੋਂ ਹੀ ਪਹਿਲਾਂ ਸੰਸਾਰ ਹੋਇਆ ਹੋਇਆ ਪਾਪ ਪੁੰਨ ਦੋਨੋਂ ਪਾਈ ਦੋਹੂ ਮਿਲ ਕੇ ਸਿਸ਼ਟ ਪਾਈ ਪਾਪ ਔਰ ਪੁੰਨ ਨੇ ਮਿਲ ਕੇ ਸਿਸ਼ਟੀ ਪਾਈ ਹੈ ਪੁੰਨ ਸੱਚਖੰਡ ਚ ਪ੍ਰਧਾਨ ਹੈ ਪਾਪ ਇੱਥੇ ਪ੍ਰਧਾਨ ਰਹੂਗਾ ਹਮੇਸ਼ਾ ਸਿਰਫ ਕਦੇ ਕਦੇ ਬਹੁਤ ਮੁਸ਼ਕਲ ਨਾਲ ਸੱਚ ਪ੍ਰਧਾਨ ਹੋ ਜਾਂਦਾ ਹੈ ਥੋੜਾ ਚਿਰ ਵਾਸਤੇ ਜਿਹਨੂੰ ਉਹ ਕਿਹਾ ਹੋਇਆ ਰਾਜ ਇੱਥੇ ਆ ਜਾਂਦਾ ਕਦੇ ਕਦੇ ਕੋਈ ਵਖਰ ਅਥੀ ਕੋਈ ਅਵਤਾਰ ਸ਼ਕਤੀ ਪੈਦਾ ਹੋ ਜਾਂਦੀ ਹੈ ਪਰਮੇਸ਼ਰ ਪੈਦਾ ਕਰ ਦਿੰਦਾ ਉਹ ਥੋੜਾ ਚਿਰ ਵਾਸਤੇ ਹੀ ਰਹਿੰਦਾ ਉਹ ਵੀ ਜਿਹੜੇ 10 ਅਵਤਾਰ ਹੋਏ ਨੇ ਇੱਕ ਦੇ ਬਾਅਦ ਉਹਦੇ ਬਾਅਦ ਦੂਆ ਨਾਲ ਫਿਰ ਹੋਏ ਹੀ ਨਹੀਂ ਬਸ ਉਹਦੇ ਨਾਲ ਫਿਰ ਨਾਮ ਚੱਲਿਆ ਰਹਿੰਦਾ ਬਹੁਤ ਦੇਰ ਇਹ ਗੱਲ ਚੱਲਦੀ ਰਹਿੰਦੀ ਹੈ ਪਰਮੇਸ਼ਰ ਇੱਕ ਹੈ ਜਮਦਾ ਨਹੀਂ ਮਰਦਾ ਨਹੀਂ ਕਹਿ ਤਾਂ ਭਗਤ ਪੈਦਾ ਹੁੰਦੇ ਰਹਿੰਦੇ ਨੇ ਜਾਂ ਕਦੇ ਕਦੇ ਕੋਈ ਅਵਤਾਰ ਪੈਦਾ ਹੋ ਜਾਂਦਾ ਇਹ ਸਭ ਤੋਂ ਹੋਇਆ ਹੋਇਆ ਰਹਿੰਦਾ ਹਮੇਸ਼ਾ ਕਿ ਪਰਮੇਸ਼ਰ ਇੱਕ ਹੈ ਉਹ ਜਮਦਾ ਨਹੀਂ ਮਰਦਾ ਨਹੀਂ ਅੱਖਾਂ ਨੂੰ ਦੀਦਾ ਨਹੀਂ ਇਹ ਜਿਹੜੀਆਂ ਗੱਲਾਂ ਨੇ ਇਹ ਤਾਂ ਰਹਿੰਦੀਆਂ ਨੇ ਜਿਉਂਦੀਆਂ ਤਿਉਂ ਇੰਨਾ ਕੁ ਸੱਚ ਦੁਨੀਆਂ ਨੂੰ ਪਤਾ ਰਹਿੰਦਾ ਫਿਰ ਵੀ ਬਹੁਤ ਸਾਰੇ ਇਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਨੇ ਰੱਬ ਹੈ ਹੀ ਨਹੀਂ ਚਲੋ ਛੁੱਟੀ ਹੈ ਉਹ ਬੰਦੇ ਹੀ ਨਹੀਂ ਰੱਬ ਨਾਲ ਦੀ ਕੋਈ ਚੀਜ਼ ਹੀ ਨਹੀਂ ਇਹੋ ਜਿਹੇ ਵੀ ਹੁੰਦੇ ਨੇ ਪਰ ਫਿਰ ਵੀ ਧਰਮਾਂ ਦਾ ਅਸਤਿਤਵ ਹਮੇਸ਼ਾ ਸੰਸਾਰ ਚ ਰਿਹਾ ਔਰ ਰਹੂਗਾ ਕਿ ਹਰ ਯੁਗ ਯੁਗ ਭਗਤ ਉਪਾਇਆ ਸਮੇਂ ਸਮੇਂ ਸਿਰ ਭਗਤ ਇਸੇ ਕਰਕੇ ਪੈਦਾ ਹੁੰਦੇ ਰਹਿੰਦੇ ਨੇ ਤਾਂ ਕਿ ਜਿਹੜੇ ਲੋਕ ਨੇ ਇਹਨਾਂ ਦਾ ਜੀਵਨ ਵਿਗੜੇ ਨਾ ਕੋਈ ਦੱਸਦਾ ਰਹਿੰਦਾ ਇਹਨਾਂ ਨੂੰ ਆ ਕੇ ਵੀ ਭਾਈ ਆਪਣਾ ਅੱਗਾ ਸਮਾਰ ਨਾ ਆਇਓ ਅੱਗਾ ਸਮਾਰ ਲਓ ਉਹ ਲੜ ਨਹੀਂ ਆਇਆ ਸੰਸਾਰ ਨੂੰ ਦੱਸਣ ਆਉਂਦਾ ਲੜਾਈ ਤਾਂ ਜਿਹੜੇ ਦੂਏ ਨੇ ਨਾ ਜਿਹਨਾਂ ਦੀਆਂ ਭੇਡਾਂ ਬਣਾ ਚੱਲੀਆਂ ਨੇ ਜਿਹਨਾਂ ਨੇ ਆਪਣੇ ਆਪਣੇ ਬਾੜੇ ਬਣਾਏ ਨੇ ਉਹਨਾਂ ਉਹ ਦੁਸ਼ਮਣੀ ਕਰਦੇ ਨੇ ਵੀ ਸਾਡੇ ਖਿਲਾਫ਼ ਬੋਲਦੇ ਖਿਲਾਫ਼ ਤਾਂ ਨਹੀਂ ਬੋਲਦਾ ਕਿਸੇ ਦੇ ਵੀ ਉਹਨਾਂ ਨੂੰ ਲੱਗਦਾ ਵੀ ਸਾਡੇ ਖਿਲਾਫ਼ ਬੋਲਦਾ ਵੀ ਸਾਡੀਆਂ ਭੇਡਾਂ ਕਹਿੰਦਾ ਇਹ ਭੇਡਾਂ ਤਾਂ ਉਹਨਾਂ ਨੇ ਬਣਾਈਆਂ ਹੋਈਆਂ ਨੇ ਵੀ ਸਾਡਾ ਜ਼ਾਹਰ ਕਰਦਾ ਅਸੀਂ ਤਾਂ ਬੜਾ ਪ੍ਰਭਾਵ ਪਾਇਆ ਵੀ ਅਸੀਂ ਬੜੇ ਹੈਗੇ ਆ ਗੁਰੂ ਬਣੇ ਹੋਏ ਹਾਂ ਇਹਨਾਂ ਦਾ ਖੈਰ ਖਾਂ ਇਹ ਸਾਡਾ ਅੰਦਰਲੀ ਗੱਲ ਦੱਸਦਾ ਵੀ ਖੈਰ ਖਾਂ ਨਹੀਂ ਤੁਹਾਡੇ ਇਹਦਾ ਉੱਡ ਕਰਕੇ ਪਾਲਦੇ ਨੇ ਸਾਨੂੰ ਆਖਰ ਮੈਂ ਮੀਟ ਵੇਚਣ ਇਹ ਗੱਲ ਜਿਹੜੀ ਦੱਸ ਰਿਹਾ ਸਾਡੇ ਅੰਦਰਲੀ ਬੁੱਝ ਕੇ ਇਹ ਮੂਰਖਾਂ ਨੂੰ ਤਾਂ ਪਤਾ ਨਹੀਂ ਹੈ, ਇਹ ਦੱਸ ਰਿਹਾ ਉਹ ਤਾਂ ਬੁਰਾ ਮੰਦਰ, ਉਹ ਬੁਰਾ ਮੰਦਰ ਉਹਨਾਂ ਨੇ ਉਹਨਾਂ ਦੇ ਘੱਟ ਘੱਟ ਕੇ ਅੰਤਰ ਕੀ ਜਾਣ ਵਾਲੀ ਗੱਲ ਜ਼ਾਹਰ ਕਰ ਦਿੰਦਾ ਨਾ ਉਹ ਲੋਕਾਂ ਨੂੰ, ਬੁਰਾ ਤਾਂ ਉਹਨਾਂ ਨੂੰ ਲੱਗਣਾ ਹੀ ਹੈ। ਡਾਕੂਆਂ ਨੂੰ ਪੁਲਿਸ ਚੰਗੀ ਲੱਗਦੀ ਹੈ, ਡਾਕੂਆਂ ਨੂੰ ਪੁਲਿਸ ਨਹੀਂ ਚੰਗੀ ਲੱਗਦੀ, ਸਿਵਲ ਦੇ ਆਦਮੀ ਨੂੰ ਪੁਲਿਸ ਚੰਗੀ ਲੱਗਦੀ ਹੈ, ਚਾਹੇ ਮਾੜੀ ਵੀ ਹੈ ਪੁਲਿਸ ਦੇ ਆਦਮੀ ਪੁਲਿਸ ਨੂੰ ਚੰਗਾ ਸਮਝਦੇ ਨੇ, ਸਿਵਲ ਦੇ ਆਦਮੀ ਡਾਕੂ ਨੂੰ ਨਹੀਂ ਚੰਗਾ ਸਮਝਦੇ, ਚਾਹੇ ਕਿੰਨੀ ਉਹ ਮਾੜੀ ਹੈ ਪੁਲਿਸ, ਡਾਕਾ ਪੈਂਦਾ ਵੇ ਪੁਲਿਸ ਵਾਲੇ ਆ ਜਾਣ, ਪੁਲਿਸ ਨੂੰ ਫੋਨ ਕਰਦੇ ਆ ਫਿਰ ਇਹ ਡਾਕੂ ਡਾਕੂ ਪੁਲਿਸ ਬਣ ਕੇ ਬੈਠੇ ਹੋਏ ਨੇ, ਪੁਲਿਸ ਦੀ ਭੇਸ ਪਾ ਕੇ, ਇਹ ਡਾਕੂ ਪੁਲਿਸ ਦਾ ਭੇਸ ਬਣਿਆ ਹੈ, ਲੁੱਟਣਾ ਲੋਕਾਂ ਨੂੰ ਧਾਰੂ ਬਣੇ ਹੋਏ ਨੇ, ਇਹੋ ਜਿਹੀ ਗੱਲ ਹੈ ਉਹਦੀ। ਇੱਥੇ ਉਹ ਪੁਲਿਸ ਵਾਲਾ ਕੌਣ ਹੁੰਦਾ, ਪੁਲਿਸ ਵਾਲਾ ਕਬੀਰ ਵਰਗਾ, ਕਬੀਰ ਕਹਿ ਰਿਹਾ ਇਹ ਦੂਤ ਨੇ ਜੰਮ ਕੇ ਇਹਨਾਂ ਨੂੰ ਕਹਿ ਰਿਹਾ, ਇੱਕ ਸ਼ਬਦ ਕਬੀਰ ਦਾ ਕਹਿੰਦਾ ਸੰਤਾ ਮਾਨੂ ਦੂਤਾਂ ਡਾਲੂ ਇਹ ਗੁਰਦਵਾਰੀ ਮੇਰੀ, ਆਊਗਾ ਸ਼ਬਦ ਗੱਲ ਮੇਰੀ ਗੁਰਦਵਾਰੀ ਕੀ ਹੈ, ਕੋਤਵਾਲੀ ਹੁੰਦੀ ਹੈ ਗੁਰਦਵਾਰੀ, ਮੈਂ ਕੋਤਵਾਲ ਭੇਜਿਆ ਪਰਮੇਸ਼ਰ ਨੇ, ਮੇਰੀ ਡਿਊਟੀ ਕੀ ਹੈ, ਮੈਂ ਸੰਤ ਨੇ ਜਿਹੜੇ ਉਹ ਦੱਸ ਦੇਣ ਵੀ ਆਏ ਸੰਤ ਨੇ, ਇਹਨਾਂ ਦੀ ਮਾਨਤਾ ਕਰੋ ਭਾਈ, ਇਹਨਾਂ ਨੂੰ ਸੰਤ ਮੰਨੋ, ਇਹ ਜਿਹੜੇ ਦੂਤ ਨੇ ਇਹ ਸੰਤ ਨਹੀਂ, ਇਹਨਾਂ ਦੂਤ ਨੇ ਅੱਡ ਅੱਡ ਪਛਾਣ ਕਰਾਉਣੀ ਹੈ, ਬਨਾਰਸ ਕੇ ਠੱਗਾਂ ਦੀ ਔਰ ਹਰ ਕੇ ਸੰਤਾਂ ਦੀ, ਆਪੇ ਕਬੀਰ ਮਾੜਾ ਕਬੀਰ ਚੰਗਾ ਕਿਵੇਂ, ਕਬੀਰ ਆਪੇ ਮਾੜਾ, ਉਹ ਜਿਹੜੇ ਭਾਈ ਪੁਲਿਸ ਦੀ ਵਰਦੀ ਪਾਈ ਬੈਠੇ ਨੇ, ਇੰਡੀਆ ਜੀ ਬਣੇ ਬੈਠੇ ਨੇ, ਉਹ ਕਹਿੰਦਾ ਚੋਰ ਠੱਗ ਡਾਕੂ ਨੇ, ਉਹ ਫਿਰ ਕਹਿੰਦਾ ਉਹਨੂੰ ਬਖਸ਼ਣਗੇ ਕਬੀਰ ਨੂੰ, ਉਹ ਤਾਂ ਖਿਲਾਫ ਹੋਣਗੇ, ਉਹਦੀ ਮਜਬੂਰੀ ਹੈ, ਉਹਦੀ ਡਿਊਟੀ ਹੈ, ਥਾਣੇਦਾਰ ਦੀ ਡਿਊਟੀ ਹੈ, ਥਾਣੇਦਾਰ ਦਾ ਡਕੈਤ ਨਾਲ ਵੈਰ ਨਹੀਂ ਹੁੰਦਾ, ਪਰਸਨਲ ਕੋਈ ਨਹੀਂ ਗੱਲ ਹੁੰਦੀ, ਪਰ ਉਹਦੀ ਡਿਊਟੀ ਹੈ, ਜੱਜ ਦਾ ਕੋਈ ਵੈਰ ਨਹੀਂ ਜਿਹਨੇ ਕਤਲ ਕੀਤਾ, ਜੱਜ ਦੀ ਡਿਊਟੀ ਹੈ, ਫਾਂਸੀ ਆਪਣੀ ਕਲਮ ਨਾਲ ਲਿਖਦਾ, ਕਹਿੰਦਾ ਵੀ ਮੇਰੀ ਕੋਈ ਦੁਸ਼ਮਣੀ ਤੈਨੂੰ, ਤੇਰੇ ਬੱਚੇ ਨੇ ਕੀ ਨਹੀਂ, ਉਹਦੇ ਬਾਅਦ ਕੀ ਹੋਊ ਉਹਨਾਂ ਦਾ, ਤੈਨੂੰ ਫਾਂਸੀ ਮੈਂ ਦੇ ਰਿਹਾ, ਮੇਰੀ ਮਜਬੂਰੀ ਹੈ, ਮੇਰੀ ਡਿਊਟੀ ਹੈ, ਉਹਦੀ ਡਿਊਟੀ ਹੈ, ਉਹ ਆਪਣੀ ਡਿਊਟੀ ਕਰ ਰਿਹਾ, ਗੁਰਮੁਖ ਆਪਣੀ ਡਿਊਟੀ ਕਰ ਰਿਹਾ, ਉਹ ਆਪਣੀ ਕਰ ਰਹੇ ਨੇ, ਉਹਦਾ ਮਨਮਰਜ਼ੀ ਦੀ ਡਿਊਟੀ ਕਰ ਰਹੇ ਨੇ, ਗੁਰਮੁਖ ਮਨਮਰਜ਼ੀ ਦੀ ਡਿਊਟੀ ਨਹੀਂ ਕਰ ਰਹੇ, ਉਹ ਤਾਂ ਪਰਮੇਸ਼ਰ ਦੇ ਭਾਣੇ ਦੀ ਕਰ ਰਹੇ, ਉਹ ਤਾਂ ਮਜਬੂਰੀ ਚ ਕਰ ਰਿਹਾ, ਉਹ ਤਾਂ ਜਿਵੇਂ ਬੁਲਾਉਂਦਾ ਬੋਲਦਾ, ਉਹਦੀ ਮਜਬੂਰੀ ਹੈ ਗੁਰਮੁਖ ਦੀ ਬੋਲਣ, ਸੱਚ ਬੋਲਣ ਉਹਦੀ ਮਜਬੂਰੀ ਹੈ, ਨੁਕਸਾਨ ਜੋ ਮਰਜ਼ੀ ਹੋਵੇ, ਨੁਕਸਾਨ ਦੀ ਗੱਲ ਨੀ, ਉਹਨੂੰ ਪਰਵਾਹ ਨਹੀਂ ਹੁੰਦੀ, ਨੁਕਸਾਨ ਉਹਦਾ ਕੀ ਹੋਊਗਾ, ਉਹਦਾ ਕੁਛ ਹੈ ਹੀ ਨੀ, ਜਿਹਦਾ ਕੁਛ ਹੋਊ ਉਹਦਾ ਨੁਕਸਾਨ ਹੋਊ, ਜਿਹਦਾ ਹੈ ਹੀ ਕੱਖ ਨੀ ਉਹਦਾ ਨੁਕਸਾਨ ਕੀ ਹੋਜੂ, ਚੱਲ ਕਹਿੰਦਾ ਮੇਰਾ ਵਜੋਂ ਮੈਂ ਕੁਛ ਨਹੀਂ, ਜੋ ਕੁਛ ਹੈ ਤੇਰਾ ਉਹਦਾ ਕਰ ਦੋ, ਕੀ ਨੁਕਸਾਨ ਕੀ ਵਿਗਾੜ ਦੋਗੇ, ਉਹਨੂੰ ਵਿਗਾੜੂ ਕੀ ਉਹਦਾ, ਜਿਹਦਾ ਕੁਛ ਹੈ ਹੀ ਨੀ ਸੰਸਾਰ ਚ, ਕੀ ਵਿਗਾੜ ਦੂ, ਕੌਣ ਕੌਣ ਵਿਗਾੜੂ, ਕੀ ਵਿਗਾੜੂ ਉਹਦਾ, ਕਹਿੰਦਾ ਮੇਰਾ ਮੁਝ ਮੈਂ ਕੁਛ ਨੀ, ਜੋ ਕੁਛ ਹੈ ਸੋ ਤੇਰਾ, ਤੇਰਾ ਤੂੰ ਜੋ ਸੌਂਪਦੇ ਗਿਆ ਲਾ ਕੇ, ਉਹਦਾ ਪਹਿਲੇ ਮਲੰਗ ਹੈ, ਉਹਦਾ ਕੋਈ ਕੀ ਵਿਗਾੜ ਦੂਗਾ, ਜਿਹੜੇ ਵਿਗਾੜ ਨਾਲ ਬਿਲਕੁਲ ਬੇਵਕੂਫ ਨੇ, ਉਹ ਆਪਣੇ ਵਰਗਾ ਸਮਝਦੇ ਨੇ ਉਹਨੂੰ, ਅਸਲ ਚ ਉਹ ਆਪਣੇ ਲੈਵਲ ਦਾ ਸਮਝ ਕੇ ਕਹਿੰਦੇ ਨੇ ਅਸੀਂ ਐਂ ਵਿਗਾੜ ਦਾਂਗੇ, ਤਾਂ ਹੀ ਦਸਮ ਪਾਤਸ਼ਾਹ ਔਰੰਗਜ਼ੇਬ ਨੂੰ ਕਹਿੰਦੇ ਜਿੱਤਿਆ ਮੈਂ ਤੂੰ ਨੀ ਜਿੱਤਿਆ, ਮੇਰਾ ਧਰਮ ਰਹਿ ਗਿਆ ਤੇਰਾ ਰਿਹਾ ਨੀ, ਤੇਰੀ ਸਾਰੀ ਉਮਰ ਦੀ ਮਾਲਾ ਫੇਰੀ ਹੈ, ਤਸਬੀ ਫੇਰੀ ਐਵੇਂ ਗਈ, ਰਾਜ ਦਰਬਾਰ ਚ ਰਾਜਾ ਬਣ ਕੇ ਤਾਂ ਟੋਪੀਆਂ ਬਣਾ ਕੇ ਅੰਨ ਖਾਧਾ, ਐਵੇਂ ਗਿਆ ਤੇਰਾ, ਇੰਨਾ ਵਧੀਆ ਰਾਜਾ ਹੋ ਕੇ ਤੂੰ ਇਮਾਨਦਾਰ ਹੋ ਕੇ, ਤੇਰੇ ਰਾਜ ਵਿੱਚ ਹੁਣ ਗਾਹਾਂ ਨੂੰ ਕਿਸੇ ਨੇ ਪ੍ਰਾਣ ਦੀ ਕਸਮ ਤੇ ਇਤਵਾਰ ਨਹੀਂ ਕਰਨਾ, ਕਲੰਕ ਤੈਨੂੰ ਲੱਗ ਗਿਆ ਤਾਂ ਹਾਰ ਗਿਆ ਤੂੰ, ਔਰੰਗਜ਼ੇਬ ਗੱਲਾਂ ਸੁਣ ਕੇ ਬੇਹੋਸ਼ ਹੋ ਗਿਆ, ਪਾਗਲ ਹੋ ਗਿਆ, ਇਹ ਕੀ ਹੋ ਗਿਆ ਬੇਟੇ, ਕਰਕੇ ਹੀ ਮੈਂ ਕਲੰਕਿਤ ਹੋ ਗਿਆ, ਬਣ ਗਿਆ, ਕੁਰਾਨ ਤੇ ਨਹੀਂ ਕਿਸੇ ਨੇ ਇਤਵਾਰ ਕਰਨਾ, ਮੈਂ ਕਸਮ ਲਿਖ ਕੇ ਭੇਜੀ ਵੀ ਮੈਂ ਕਸਮ ਖਾਣਾ ਕੁਰਾਨ ਦੀ, ਕਿਲਾ ਛੱਡ ਦੇ, ਤੇਰੇ ਤੇ ਹਮਲਾ ਨਹੀਂ ਹੋ ਸਕਦਾ, ਹਮਲਾ ਉਹਦੇ ਤੇ ਹੋ ਗਿਆ, ਮੈਂ ਫਿਰ ਰਾਜਾ ਕਦੋਂ ਰਹਿ ਗਿਆ, ਜਾਂ ਤਾਂ ਫਿਰ ਮੈਂ ਕਰਾਇਆ ਹਮਲਾ, ਜਾਂ ਮੈਂ ਜਸਟੀਫਾਈ ਕਰਾਂ ਵੀ ਮੈਂ ਨਹੀਂ ਕਰਾਇਆ ਹਮਲਾ। ਇਸ ਕਰਕੇ ਔਰੰਗਜ਼ੇਬ ਨੇ ਕਿਹਾ ਵੀ ਬਾਅਦ ਚ ਮੈਂ ਫੈਸਲਾ ਕਰੂੰ, ਇਹਨਾਂ ਨੂੰ ਕੋਈ ਕੁਛ ਨਹੀਂ ਕਹਿ ਸਕਦਾ, ਜਿੱਥੇ ਮਰਜ਼ੀ ਫਿਰਨ, ਮੇਰੇ ਹੁਕਮ ਨਾਲ ਕਿਲਾ ਛੱਡਿਆ। ਜਿਨ੍ਹਾਂ ਨੇ ਹੁਣ ਇਹਦੇ ਵੱਲ ਉਂਗਲੀ ਕਰਤੀ ਫਿਰ ਦੇਖ ਲਓ ਕੀ ਹਾਲ ਕਰੂੰਗਾ ਮੈਂ। ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰੇ ਕੋਲ ਆ ਜਾਓ, ਫਿਰ ਆਪਾਂ ਇਹਨਾਂ ਦਾ ਕਰਦੇ ਹਾਂ। ਬਹੁਤ ਬੁਰੀ ਹਾਲਤ ਕਰਦਾ ਔਰੰਗਜ਼ੇਬ ਜੇ ਮਿਲ ਜਾਂਦੇ ਦੋਏ, ਪਰ ਐਸਾ ਭਾਣਾ ਵਰਤਿਆ, ਉਹ ਮਿਲੇ ਨਹੀਂ ਸਕਿਆ, ਉਸ ਵਿੱਚ ਮੇਲ ਹੋ ਨਹੀਂ ਸਕਿਆ। ਔਰੰਗਜ਼ੇਬ ਨੇ ਬੁਲਾਇਆ ਸੀ ਦਸਮ ਪਾਤਸ਼ਾਹ ਨੂੰ, ਤੁਸੀਂ ਆ ਜਾਓ, ਤੁਸੀਂ ਆਪਾਂ ਇਕੱਠੇ ਹੋ ਕੇ ਗੱਲ ਕਰਾਂਗੇ, ਫਿਰ ਮੈਂ ਦੱਸੂ ਇਹਨਾਂ ਨੂੰ, ਇੱਥੋਂ ਹੀ ਉੱਥੋਂ ਹੀ ਪ੍ਰਮਾਣ ਜਾਰੀ ਕਰਾਂਗੇ ਆਪਾਂ। ਔਰੰਗਜ਼ੇਬ 'ਚ ਕੋਈ ਫਰਕ ਨਹੀਂ ਸੀ ਇਸ ਗੱਲ 'ਚ। ਜਿਹੜੇ ਅੱਜ ਪ੍ਰਚਾਰ ਕਰਦੇ ਨਾ ਮੁਸਲਮਾਨ, ਅੱਜ ਲਈ ਅਸੀਂ ਕੀਤਾ, ਬਿਲਕੁਲ ਗਲਤ ਪ੍ਰਚਾਰ ਕੀਤਾ ਸੀ। ਔਰੰਗਜ਼ੇਬ ਦੇ ਮੁੰਡੇ ਨੇ ਸਾਥ ਦਿੱਤਾ ਫਿਰ, ਹਾਂ ਤਾਰਾ ਆਦਮ ਨੇ ਸਾਥ ਨਹੀਂ ਸੀ ਦੇਣਾ, ਤਾਰਾ ਆਦਮ ਨੇ ਬਿਲਕੁਲ ਸਾਥ ਨਹੀਂ ਦੇਣਾ। ਤਾਰਾ ਆਦਮ ਦੇ ਨਾਲ ਸੀ ਉਹ ਸਾਰੀ ਸ਼ਰਾਰਤ ਹੋਈ, ਤਾਰਾ ਆਦਮ ਦੇ ਇਸ਼ਾਰੇ ਤੇ ਹੋਈ ਸੀ ਸ਼ਰਾਰਤ। ਤਾਰਾ ਆਦਮ ਉਹਨਾਂ ਲੋਕਾਂ ਨੂੰ ਬਚਾਉਣ 'ਚ ਲੱਗਿਆ ਹੋਇਆ ਸੀ ਜਿਹੜੇ ਲੋਕਾਂ ਨੇ ਹਮਲਾ ਕੀਤਾ ਸੀ, ਉਹ ਤੜੇ ਸੀ ਕੱਟੜਵਾਦੀ। ਔਰੰਗਜ਼ੇਬ ਖੁਦ ਨਹੀਂ ਸੀ, ਬਹਾਦਰ ਸ਼ਾਹ ਨਹੀਂ ਸੀ, ਬਾਕੀ ਬੰਦੇ ਬਹਾਦਰ ਨੇ ਕੱਖ ਨਹੀਂ ਕੀਤਾ, ਬਹਾਦਰ ਸ਼ਾਹ ਨੇ ਕਰਵਾਇਆ, ਮਿਲੀ ਭੁਗਤਣ ਹੋਇਆ ਹੈ। ਬੰਦਾ ਬਹਾਦਰ ਪਤਾ ਨਹੀਂ ਕਿਹੜੇ ਬਾਗ ਦੀ ਬੋਲੀ ਸੀ, ਇਹਨਾਂ ਨੂੰ ਕੀ ਪਤਾ ਲੋਕਾਂ ਨੂੰ ਗੱਲ ਕੀ ਸੀ। ਹੁਣ ਤਾਂ ਪ੍ਰਚਾਰ ਹੈ ਗਲਤ ਹੋਇਆ, ਉਹ ਜਿਹਨਾਂ ਨੂੰ ਪਤਾ ਸੀ ਚੁੱਪ ਕਰ ਰਹੇ। ਹਾਂਜੀ,
ਪ੍ਰਾਣ ਗਏ ਕਹੋ ਕਾ ਕੀ ਮਾਇਆ,
ਪਹਿਲਾਂ ਦੇ ਪੜ
ਜਸ ਦੇਖੀਏ ਤਰਵਰ ਕੀ ਛਾਇਆ,
ਜਿੱਥੇ ਦੇਖਦੇ ਹਾਂ ਤਰਵਰ ਦੀ ਛਾਇਆ, ਕੋਈ ਭਾਈ ਅਮੀਰ ਹੋ ਰਿਹਾ, ਕੋਈ ਅਮੀਰ ਤੋਂ ਗਰੀਬ ਹੋ ਰਿਹਾ, ਪਰ ਕੋਈ ਅਮੀਰ ਹੋਇਆ ਜਾਂ ਗਰੀਬ ਹੋ ਰਿਹਾ ਕੋਈ ਫਰਕ ਨਹੀਂ ਪੈਂਦਾ, ਪਰ ਜਦ ਪ੍ਰਾਣ ਗਏ ਤਾਂ ਫਿਰ ਕਿਹਦੀ ਹੈ, ਫਿਰ ਕਿਸੇ ਫਿਰ ਜਦੇ ਹੋਰ ਕੋਈ ਗੱਲ ਕਹਿ,
ਪ੍ਰਾਣ ਗਏ ਕਹੋ ਕਾਕੀ ਮਾਇਆ,
ਫਿਰ ਕਿਹਦੀ ਉਹਦੀ ਹੈ, ਜਿਹਦੇ ਸਰੀਰ ਚ ਪ੍ਰਾਣ ਨਿਕਲੇ ਉਹਦੀ ਤਾਂ ਨੀ ਫਿਰ ਰਹੀ। ਜੇ ਘੱਟ ਗਈ ਤਾਂ ਕੀ ਫਰਕ ਹੈ, ਜੇ ਵੱਧ ਗਈ ਤਾਂ ਕੀ ਫਰਕ ਹੈ, ਜੇ ਉਹਦੀ ਵੱਧ ਗਈ ਉਹਦੇ ਹੁੰਦੇ ਹੁੰਦੇ ਤਾਂ ਕੀ ਉਹਨੂੰ ਨਾਲ ਨਹੀਂ ਲੈ ਗਿਆ, ਜੇ ਉਹਦੀ ਘੱਟ ਗਈ ਤਾਂ ਉਹਨੂੰ ਕੋਈ ਨੁਕਸਾਨ ਨਹੀਂ ਹੋਇਆ, ਉਹਦੀ ਤਾਂ ਹੈ ਨੀ, ਹੋਰ ਕਿਸੇ ਦੀ ਹੋਵੇ ਨਾ ਹੋਵੇ, ਜਿਹਦੀ ਉਹ ਕਹਿੰਦਾ ਕਹਾ ਉਹਦੀ ਵੀ ਹੈ ਨੀ, ਜਿਹਦੀ ਉਹ ਮੰਨੀ ਬੈਠਾ ਉਹਦੀ ਕਿਹੜਾ ਹੈਗੀ ਹੈ, ਜੇ ਤੇਰੀ ਨੀ ਗਾਹ ਵਾਲੇ ਦੀ ਵੀ ਨੀ ਕਿਸੇ ਦੀ, ਇਹ ਵੀ ਭਰਦ ਹੈ। ਹਾਂਜੀ,
ਜਸ ਜੰਤੀ ਮੈਂ ਜੀ ਉਹ ਸਮਾਨਾ,
ਜਿਵੇਂ ਸਰੀਰ ਵਿੱਚ ਜੰਤੀ ਸਰੀਰ ਨੂੰ ਕਹਿੰਦੇ, ਜਿਵੇਂ ਇਹ ਦੇਹ ਦੇ ਵਿੱਚ ਸਰੀਰ ਦੇ ਵਿੱਚ ਪੰਜਾਂ ਤੱਤਾਂ ਦੇ ਸਰੀਰ ਦੇ ਵਿੱਚ ਜੀ ਸਮਾਇਆ ਹੋਇਆ ਨਾ, ਆਤਮਾ ਸਮਾਈ ਹੋਈ ਹੈ।
ਮੂਹੇ ਮਰਮ ਕੋ ਕਾ ਕਰ ਜਾਣਾ,
ਹੁਣ ਪਹਿਲਾਂ ਤਾਂ ਸਾਨੂੰ ਇਹ ਜੀਵ ਦਾ ਹੀ ਪਤਾ ਵੀ ਕੀ ਹੈ, ਪਤਾ ਜਾਂ ਮਰ ਜੂਗਾ ਛੱਡ ਜੂਗਾ ਇਹਨੂੰ, ਆਪਾਂ ਨੂੰ ਕੀ ਪਤਾ ਕਿੱਥੇ ਗਿਆ, ਕੀ ਬਣਿਆ ਇਹਦੇ ਨਾਲ, ਪਤਾ ਕਿਸੇ ਨੂੰ
ਮਰਮ ਕੋ ਕਾ ਕਰ ਜਾਣਾ,
ਉਹਦਾ ਭੇਦ ਕਿਸੇ ਨੂੰ ਭੇਦ ਹੈ ਮਰੇ ਦੇ ਬਾਅਦ, ਉਹ ਤਾਂ ਜੋ ਅਸਲੀ ਚੀਜ਼ ਸੀ ਉਹ ਤਾਂ ਛੱਡੀ ਬੈਠੇ ਅਸੀਂ, ਨਾ ਜਿਉਂਦੇ ਦਾ ਪਤਾ ਲੱਗਿਆ ਨਾ ਮਰੇ ਦਾ ਪਤਾ ਲੱਗਿਆ, ਫਿਰ ਜਿਹਨੂੰ ਮੇਰੀ ਮੇਰੀ ਕਹਿੰਦਾ ਉਹਦੀ ਹੈ ਨੀ, ਜੋ ਮੰਨੀ ਬੈਠਾ ਤਾਂ ਸਭ ਝੂਠ ਹੈ, ਜਿਹਨੂੰ ਸਰੀਰ ਨੂੰ ਅਸੀਂ ਉਹ ਸਮਝਦੇ ਤੇ ਜਿਹਦੀ ਫੋਟੋ ਬਣਾਈ ਬੈਠਿਆ ਉਹਨੂੰ ਆਪ ਉੱਥੇ ਰੱਖਿਆ ਹੈ ਸ਼ਮਸ਼ਾਨ ਘਾਟ, ਕਾਹਦੇ ਦੇ ਖੜਾ ਸੰਸਾਰ, ਕਾਹਦੇ ਨਾਲ ਜੁੜਿਆ ਹੋਇਆ, ਟੇਕ ਕੀ ਹੈ ਸੰਸਾਰ ਦੀ, ਰੋਲ ਆ ਰਹੇ ਕੀ ਕਮਲ ਟੇਕ, ਬਾਟੀ ਬਾਟੀ ਹੋਈ ਏ, ਮਿੱਟੀ ਦੀ ਤਸਵੀਰ ਬਣਾਈ ਬੈਠੇ, ਮਿੱਟੀ ਨੂੰ ਯਾਦ ਕਰਦਾ, ਮਿੱਟੀ ਦੇ ਸੁਪਨੇ ਆਉਂਦੇ ਨੇ ਬਾਅਦ ਚ, ਟੇਕ ਕੀ ਸੀ, ਜੇ ਮਿੱਟੀ ਦੀ ਟੇਕ ਦੀ ਮੈਂ ਘਰੇ ਰੱਖ ਲੈਂਦਾ ਕਿਉਂ ਛੱਡਿਆ ਆ ਉੱਥੇ, ਆਤਮਾ ਦਾ ਮਰਮ ਨਹੀਂ ਕਿਸੇ ਨੂੰ ਭੇਜਦੇ ਨੀ ਹੈ, ਕਿਹੋ ਜਿਹੀ ਸੀ ਕੀ ਸੀ, ਕਾਹਦੇ ਨਾਲ ਜੁੜਿਆ ਹੋਇਆ ਸੰਸਾਰ, ਫਿਰ ਸੰਸਾਰ ਜੁੜਿਆ ਭਰਮ ਨਾਲ, ਪਰਮੇ ਭੁੱਲੀ ਜਾਇ ਚੰਦਾ ਤੇਰੀ ਨਗਰੀ, ਜਾਇ ਚੰਦਾ ਕਹਿੰਦਾ ਤੇਰੀ ਸਾਰੀ ਨਗਰੀ ਉਹ ਪਰਮ ਚ ਭੁੱਲੀ ਹੋਈ ਹੈ, ਕਿਹਦੀ ਗੱਲ ਕਰਾਂ, ਇਹਦਾ ਸਾਰੀ ਨਗਰੀ ਉਹ ਪਰਮ ਚ ਭੁੱਲੀ ਹੋਈ ਹੈ, ਇਹਦਾ ਹੋਰ ਕੁਛ ਨੂੰ ਹੋਰ ਕੁਛ ਵੀ ਬੈਠੀ ਹੈ, ਜੋ ਇਹ ਸਮਝੀ ਬੈਠੀ ਹੈ ਉਹ ਹੈ ਨੀ ਕੁਛ ਵੀ, ਜੋ ਸਮਝੀ ਬੈਠੀ ਆ ਉਹ ਹੈ ਨੀ, ਜੋ ਹੈ ਇਹਨੂੰ ਜੋ ਵਸਤੂ ਕੋ ਸੱਚ ਹੈ ਉਹਦੀ ਇਹਨੂੰ ਸਮਝ ਕੋਈ ਨੀ, ਜਿਹਨੂੰ ਸੱਚ ਮੰਨੀ ਬੈਠੀ ਆ ਉਹ ਸੱਚ ਹੈ ਨੀ। ਹਾਂਜੀ
ਹੰਸਾ ਸਰਵਰ ਕਾਲ ਸਰੀਰ,
ਹੰਸਾ ਸਰਵਰ ਜਿਹੜਾ ਹੰਸਾ ਅੰਦਰ ਉਹਦਾ ਜਿਵੇਂ ਸਰੋਵਰ ਹੁੰਦਾ, ਸਰੋਵਰ ਦੇ ਵਿੱਚ ਪਾਣੀ ਹੁੰਦਾ, ਪਾਣੀ ਹਰਾ ਭਰਾ ਕਰਨ ਵਾਲਾ ਹੁੰਦਾ ਨਾ ਹਰੇਕ ਚੀਜ਼ ਨੂੰ। ਸਰੀਰ ਕੀ ਆ ਉਹਦਾ,
ਕਾਲ ਸਰੀਰ,
ਹੰਸ ਦਾ ਸਰੀਰ ਕੀ ਹੈ, ਸਰੀਰ ਆ ਬਾਹਰਲੇ ਦੀ ਗੱਲ ਨਹੀਂ, ਅੰਦਰਲਾ ਸਰੀਰ ਸੀ ਜਿਹੜਾ ਜਿਹੜਾ ਹੰਸ ਦਾ, ਉਹ ਮਨ ਸੀ ਆਤਮ ਜਿਹੜਾ ਸੀ ਮਨ ਜਿਹੜਾ ਸਰੀਰ ਚ ਪਾਇਆ ਸੀ ਜੋਤ ਉਹਨੇ
ਰਹੀ ਗੁਪਤ,
ਉਹ ਕਾਲ ਸੀ ਇਹਦਾ, ਉਹਨੇ ਖਿੱਚ ਲਿਆ ਕਾਲ, ਉਹਦੀ ਵਜ੍ਹਾ ਨਾਲ ਕਾਲ ਆਇਆ,
ਮਨ ਦੀ ਵਜ੍ਹਾ ਨਾਲ,
ਮਨ ਉਹਨੇ ਆਪਣਾ ਵਾਪਸ ਲੈ ਲਿਆ ਜੋ ਕਾਲ ਹੋ ਗਿਆ ਇਹਦਾ, ਉਹਨੇ ਆਪਣੀ ਜੋਤ ਖਿੱਚ ਲਈ, ਅਸਲ ਚ ਸਰੀਰ ਉਹੀ ਸੀ ਜਿਹੜਾ ਇਹ ਚੋ ਖਿੱਚ ਲਿਆ, ਉਹਦੀ ਵਜ੍ਹਾ ਨਾਲ ਸਰੀਰ ਤੁਰਦਾ ਸੀ, ਇਹ ਉਹ ਸਰੀਰ ਅਸਲੀ ਸੀ, ਇਹ ਸਰੀਰ ਨਕਲੀ, ਇਹਦਾ ਦਸਤਾਨਾ ਕੱਪੜਾ ਬਾਹਰਲਾ, ਅਸਲੀ ਉਬਲੀਆਂ ਉਹੀ ਸੀ ਜਿਹੜੀਆਂ ਉਹਨੇ ਖਿੱਚ ਲਈ ਆਪਣੀ ਬਾਹਰ ਕੱਢ ਲਈ, ਦਸਤਾਨਾ ਚ ਉਬਲੀ ਬਾਹਰ ਕੱਢ ਲਈ, ਉਹ ਹਿਰਦਾ ਵਿਚਾਰਾ ਗਿਆ ਪਿਆ, ਫਿਰ ਉਹਦਾ ਕੱਪੜਾ ਉਹ ਸਾਰਾ ਹੱਥ ਪੈਰ ਤਾਂ ਲੈਂਦੇ ਤੇ ਉਹ ਵਿੱਚ ਉਹਦਾ ਆਪਣਾ ਸਰੀਰ ਪਾਇਆ ਹੋਇਆ ਤਾ, ਆਪਣੀ ਇੱਛਾ ਸ਼ਕਤੀ ਪਾਈ ਹੋਈ ਸੀ, ਉਹਦੀ ਇੱਛਾ ਸ਼ਕਤੀ ਨਾਲ ਹਿਲਦਾ ਸੀ, ਆਪਾਂ ਇੱਛਾ ਕਰਦੇ ਤਾਂ ਉਂਗਲੀ ਹਿਲਦੀ ਹੈ, ਇੱਛਾ ਦੇ ਬਿਨਾਂ ਕੁਝ ਨਹੀਂ ਹਿਲਦਾ, ਹੱਥ ਨਹੀਂ ਹਿਲਦਾ, ਪੈਰ ਨਹੀਂ ਹਿਲਦਾ ਇੱਛਾ ਦੇ ਬਿਨਾਂ, ਮਨ ਦੀ ਇੱਛਾ ਦੇ ਅਨੁਸਾਰ ਸਰੀਰ ਚੱਲਦਾ ਸਾਡਾ, ਇਸ ਕਰਕੇ ਮਨ ਦੇ ਅਧੀਨ ਆਗਿਆਕਾਰੀ ਕਿੰਨੀ ਮਾਇਆ, ਆ ਸਰੀਰ ਮਾਇਆ ਦਾ ਸਾਡੀ ਆਗਿਆ ਦੇ ਵਿੱਚ ਹੈ, ਮਾਇਆ ਆ ਦੂਈ ਮਾਇਆ ਨੀ ਸਾਡੀ ਆਗਿਆ ਚ, ਜੇ ਦੂਈ ਮਾਇਆ ਆ ਗਿਆ ਜਾਵੇ ਸੂਰਜ ਨੂੰ ਜਿੱਥੇ ਮਰਜ਼ੀ ਰੋਕ ਲਈਏ, ਜਿੱਥੇ ਮਰਜ਼ੀ ਮੀਂਹ ਪਵਾ ਲਈਏ, ਸਲਾਮੀ ਲਹਿਰਾਂ ਨੂੰ ਪਿੱਛੇ ਮੋੜ ਦਈਏ, ਉਹ ਆਗਿਆ ਚ ਆਗਿਆਕਾਰੀ ਕਿੰਨੀ ਮਾਇਆ, ਸਾਰੀ ਮਾਇਆ ਦਾ ਪਰਮੇਸ਼ਰ ਦੀ ਆਗਿਆ ਚ, ਠੀਕ ਹੈ ਨੀ, ਤੇ ਸਾਡੇ ਕੋਲ ਵੀ ਤਾਂ ਪਾਵਰ ਹੈ, ਜਿੱਡਾ ਕੁ ਛੋਟਾ ਇਹ ਜੋਤ ਹੈ ਉੱਡੀ ਕਿਹਦੇ ਕੋਲ ਪਾਵਰ ਹੈ, ਇਹਦੇ ਕੋਲ ਆ ਜਿਹੜੀ ਇੰਨੀ ਮਾਇਆ ਹੈ ਸਰੀਰ ਵਾਲੀ, ਇਹਦੀ ਆਗਿਆ ਚ, ਜਿੰਨੀ ਕੁ ਮਿੱਟੀ ਇਹਨੂੰ ਲੱਗੀ ਹੋਈ ਹੈ ਉਹ ਤਾਂ ਇਹਦੀ ਆਗਿਆ ਚ ਹੈ ਨਾ, ਜਿੰਨੀ ਕਿਹਨੂੰ ਮਾਇਆ ਦੇ ਤੀ ਇਹਨੇ ਨਾ ਜੋੜਤੀ ਉਨੀ ਕਹਿੰਦੀ ਆਗਿਆ ਚ, ਜਿਹੜੀ ਬਾਕੀ ਹੈ ਬਾਕੀ ਉਹਦੀ ਆਗਿਆ ਚ, ਆਗਿਆਕਾਰੀ ਕਿੰਨੀ ਮਾਇਆ, ਦੋਈ ਜਗ੍ਹਾ ਲੱਗਦਾ ਹੈ, ਜੀਵ ਆਤਮਾ ਨਾਲ ਵੀ ਲੱਗਦਾ ਹੈ, ਆਤਮ ਹੱਤਿਆ ਕਰ ਲੈਂਦਾ ਗੱਡੀ ਥੱਲੇ ਜਾ ਕੇ, ਆਗਿਆਕਾਰੀ ਹੈ ਮਾਇਆ, ਐਕਸੀਡੈਂਟ ਹੁੰਦਾ ਭੱਜੇ ਆਉਂਦਾ ਕੋਈ ਮੂਹਰੇ ਚੀਜ਼ ਆ ਗਈ ਭੱਜ ਕੇ ਪਰੇ ਹੋ ਜਾਂਦੇ, ਆਗਿਆਕਾਰੀ ਹੈ ਨਾ, ਸਰੀਰ ਬਚਾ ਲਿਆ ਭੱਜ ਕੇ ਪਰੇ ਹੋ ਗਏ, ਚਾਹੇ ਹੋਵੋ ਚਾਹੇ ਨਾ ਹੋਵੋ, ਹਾਂਜੀ ਕਾਲ ਕੀ ਹੈ, ਕਾਲ ਸਰੀਰ ਹੈ, ਸਰੀਰ ਅੰਦਰਲੇ ਦੀ ਗੱਲ ਹੈ, ਹੰਸ ਦਾ ਸਰੀਰ ਕੀ ਹੈ, ਹੰਸ ਦੀ ਦੇਹੀ ਹੰਸ ਦੀ ਉਹ ਇੱਛਾ ਹੀ ਸੀ, ਉਹ ਇੱਛਾ ਸੀ ਜਿਹੜੀ ਉਹਨੇ ਇੱਛਾ ਸ਼ਕਤੀ ਆਪਣੀ ਬਾਹਰ ਕਰਕੇ ਮਾਇਆ ਨੇ ਜੋੜੀ ਸੀ ਉਹੀ ਉਹਦੀ ਦੇਹੀ ਸੀ, ਉਹ ਦੇਹੀ ਕਰਕੇ ਦੇਹੀ ਚੱਲਦੀ ਸੀ, ਹੰਸ ਕੀ ਸੀ, ਹੰਸ ਸਾਹ ਲੈਂਦਾ ਸੀ, ਤਾਂ ਹੀ ਇਹਦਾ ਇਹ ਬਗਲਾ ਸੀ ਜਿਹੜਾ ਉਹ ਸਰੀਰ ਹੈ, ਹੰਸ ਦੇ ਵਿੱਚੋਂ ਨਿਕਲਿਆ ਸੀ ਬਗਲਾ, ਉਹ ਸਰੀਰ ਸੀ, ਉਹ ਇਹ ਸਰੀਰ ਨਾਲ ਜੁੜ ਗਿਆ ਬਗਲਾ, ਬਗਲ ਸਮਾਧਕ ਤਾਂ ਹੀ ਲਾਉਂਦਾ ਜਿਹੜਾ ਵਿੱਚ ਹੈ ਤੇ ਬਗਲਾ ਉਹ ਸਮਾਧੀ ਲਾ ਰਿਹਾ, ਬਗਲ ਸਮਾਧਕ ਦਾ ਮਤਲਬ ਇਹ ਹੈ ਸਮਾਧੀ ਕੌਣ ਲਾ ਰਿਹਾ, ਜਿਹੜਾ ਸਰੀਰ ਨਾਲ ਜੁੜਿਆ ਹੈ ਉਹ ਕੌਣ, ਉਹ ਬਗਲਾ ਹੀ ਹੈ, ਬਗਲਾ ਲਾ ਰਿਹਾ ਸਮਾਧੀ, ਉਹ ਸਮਾਧੀ ਅੰਦਰ ਲਾਉਣੀ ਸੀ, ਉਹ ਸਮਾਧੀ ਉਹ ਲਾਵੇ ਉਹਦੇ ਵਿੱਚ ਜੁੜ ਜਵੇ ਜਾ ਕੇ, ਉਹਨੂੰ ਕਹਿ ਵੀ ਤੂੰ ਲਾ ਸਮਾਧ, ਉਹ ਸਹਿ ਸਮਾਧ ਲਾਊ ਇਹ ਸੁਣ ਲਾਉਂਦਾ ਸਮਾਧ, ਸਮਾਧੀ ਉਹਦੀ ਤਾਂ ਲੱਗੂ ਜੇ ਉਹਦੇ ਵਿੱਚ ਜਾ ਕੇ ਸਮਾਊਗਾ ਮਾਇਆ ਨੂੰ ਛੱਡ ਕੇ ਉਹ ਸਮਾਧੀ ਲਾਲਵੇ ਸਾਹ ਲਾਉਣਾ ਬੰਦ ਹੋ ਜਾਊਗਾ ਸਾਹ ਆਉਣਾ ਬੰਦ ਹੋ ਜਾਊਗਾ ਇਸ ਕਰਕੇ ਬੜਾ ਕੰਪਲੀਕੇਟਡ ਹੈ ਸਵਾਲ ਸਾਰਾ ਗੁਰਬਾਣੀ ਤਾਂ ਹੀ ਨਹੀਂ ਸਮਝ ਆਉਂਦੀ ਨਾ ਸਾਨੂੰ ਇਹ ਬਹੁਤ ਕੰਪਲੀਕੇਟਡ ਚੀਜ਼ ਹੈ ਐਡੀ ਛੇਤੀ ਸਮਝਣ ਵਾਲੀ ਹੈ ਨੀ ਹੈ ਵੀ ਬਹੁਤ ਸਿੱਧੀ ਜੇ ਸਮਝ ਆ ਜਾਂਦੀ ਹੈ ਫਿਰ ਬਿਲਕੁਲ ਐਂ ਲੱਗਦੀ ਹੈ ਵੀ ਸੌਖੀ ਹੈ ਜਿੰਨਾ ਚਿਰ ਸਮਝ ਨਹੀਂ ਆਉਂਦੀ ਬਹੁਤ ਔਖੀ ਲੱਗਦੀ ਹੈ ਵੀ ਕਦੇ ਕੁਛ ਕਹਿਤਾ ਜੀ ਗੁਰੂ ਸਾਹਿਬ ਨੇ ਕਦੇ ਕੁਛ ਕਹਿਤਾ ਕਦੇ ਭਗਤਾਂ ਨੇ ਕੁਛ ਕਹਿਤਾ ਇਹ ਤਾਂ ਜੀ ਬਹੁਤ ਆਮ ਆਦਮੀ ਦੀ ਤਾਂ ਵਿਦਵਾਨੀ ਤਾਂ ਮੱਤ ਮਾਰੀ ਜਾਂਦੀ ਹੈ ਪਹਿਲਾਂ ਪਹਿਲਾਂ ਕਾਲ ਸਰੀਰ ਕਾਲ ਸਰੀਰ ਸਰੀਰ ਇਹ ਕਾਲ ਹੈ ਸਰੀਰ ਦਾ ਕਾਲ ਨਹੀਂ ਲਿਖਿਆ ਹੋਇਆ
ਕਾਲ ਸਰੀਰ
ਕਾਲ ਸਰੀਰ ਸਰੀਰ ਕਿਵੇਂ ਕਾਲ ਹੈ ਸਵਾਲ ਇਹ ਹੈ ਸਰੀਰ ਦਾ ਕਾਲ ਤਾਂ ਹੁੰਦਾ ਸਰੀਰ ਇਹ ਕਾਲ ਹੈ ਵਿਦਵਾਨ ਇਹ ਗੱਲਾਂ ਨੂੰ ਦੇਖਦੇ ਵੀ ਇਹ ਲਿਖਿਆ ਹੋਇਆ ਕੀ ਹੈ ਸਰੀਰ ਦਾ ਕਾਲ ਲਿਖ ਦਿੰਦੇ ਉਹ ਤਾਂ ਇੰਨਾ ਤਾਂ ਕੋਲੋਂ ਜੋੜ ਲੈਂਦੇ ਨੇ ਇਹਨਾਂ ਕੋਲੋਂ ਜੋੜ ਲੈਂਦੇ ਨੇ ਇਸੇ ਕਰਕੇ ਉਹ ਅਰਥਾਂ ਦੇ ਨਾਸ ਕਰ ਦਿੰਦੇ ਨੇ
ਰਾਮ ਰਸਾਇਣ ਪਿਓਰੇ ਕਬੀਰ
ਕਿਉਂਕਿ ਸਰੀਰ ਅੰਦਰਲਾ ਵੀ ਆਉਂਦਾ ਨਾ ਤਨ ਆਉਂਦਾ ਰਿਹਾ ਅੰਦਰਲਾ ਉਹ ਤਨ ਜਿੰਨਾ ਚਿਰ ਹੈ ਜੋ ਬੰਗਲਾ ਨਿਕਲ ਕੇ ਇਹਦੇ ਚ ਆਉਂਦਾ ਬੰਗਲਾ ਨਿਕਲ ਕੇ ਬੰਗਲਾ ਹੀ ਸਰੀਰ ਸੀ ਇਹਦੇ ਸਰੀਰ ਦਾ ਬੰਗਲੇ ਦੀ ਵਜ੍ਹਾ ਨਾਲ ਜਿਉਂਦਾ ਸੀ ਉਹ ਅੰਦਰਲਾ ਸਰੀਰ ਬਾਹਰਲੇ ਸਰੀਰ ਦਾ ਜੀਵਨ ਵੀ ਉਹੀ ਹੈ ਕਾਲ ਵੀ ਉਹੀ ਹੈ ਉਹੀ ਜੀਵਨ ਹੈ ਸਰੀਰ ਦਾ ਉਹੀ ਸਰੀਰ ਦਾ ਕਾਲ ਹੈ ਜੇ ਨਾਲ ਜੁੜਿਆ ਹੈ ਜੀਵਨ ਛੱਡ ਗਿਆ ਤਾਂ ਕਾਲ ਹੈ ਇਵੇਂ ਹੁਕਮ ਹੈ ਜੰਮਣ ਮਨ ਦੋਏ ਹੁੰਦੇ ਨੇ ਉਹਦੇ ਚ ਜੇ ਹੁਕਮ ਨਾਲ ਜੁੜ ਗਿਆ ਜੀਵਨ ਹੋ ਗਿਆ ਹੁਕਮ ਨਾਲ ਟੁੱਟਿਆ ਹੋਇਆ ਤਾਂ ਮਨ ਹੁਕਮ ਤਾਂ ਅਲੱਗ ਹੋ ਗਏ ਹਰ ਵਿਸਰ ਗਿਆ ਖੁਆਰੀ ਹੋ ਗਈ ਸਾਡਾ ਜੁੜਿਆ ਹੋਇਆ ਜੀਵਨ ਹੋ ਗਿਆ ਲਾਈਟ ਚੱਲਦੀ ਹੈ ਕਰੰਟ ਆ ਰਹੀ ਹੈ ਲਾਈਟ ਆਫ ਕਰੰਟ ਬੰਦ ਹੋ ਗਈ ਲਾਈਟ ਆਫ ਹੋ ਗਈ ਤੇ ਜੀਵਨ ਵੀ ਉਹੀ ਹੋ ਗਿਆ ਮੌਤ ਵੀ ਉਹੀ ਹੋ ਲਾਈਟ ਜੋ ਹੈ ਲਾਈਟ ਦਾ ਜੀਵਨ ਕੀ ਹੈ ਕਰੰਟ ਮੌਤ ਕੀ ਹੋ ਗਈ ਕਰੰਟ ਆਫ ਕਰਤੀ ਕਰੰਟ ਹਟ ਗਈ ਮੌਤ ਹੋ ਗਈ ਬਸ ਇਹੀ ਹੈ ਉਹੀ ਕਰੰਟ ਸੀ ਉਹ ਕੀ ਹੈ ਉਹ ਹੈ ਸਰੀਰ ਇਹ ਸਰੀਰ ਦਾ ਬੰਤੂ ਜੋਤ ਸਰੂਪ ਹੈ ਜੇ ਕਿਹਾ ਇਹ ਮਨ ਸ਼ਕਤੀ ਵੀ ਕਿਹਾ ਹੋਇਆ ਮਨ ਦੀ ਸ਼ਕਤੀ ਨਾਲੇ ਚੱਲਦਾ ਹੈ ਜੇ ਮਨ ਨੂੰ ਜੋਤ ਕਿਹਾ ਮਨ ਨੂੰ ਸ਼ਕਤੀ ਵੀ ਕਹੇ ਮਨ ਸ਼ਕਤੀ ਇਹ ਮਨ ਸੀਓ ਇਹ ਮਨ ਪੰਚ ਤੱਤ ਕੋ ਜੀਓ ਇਹ ਪੰਜ ਤੱਤ ਦਾ ਸਰੀਰ ਹੈ ਪੰਜ ਤੱਤ ਦਾ ਮਨ ਸੁਪਰੀਮ ਤੱਤ ਦਾ ਇੱਕ ਤੱਤ ਦਾ ਪਰਮ ਤੱਤ ਤੋਂ ਬਣਿਆ ਹੋਇਆ ਉਹਦੀ ਸ਼ਕਤੀ ਨਾਲ ਇਹ ਸਰੀਰ ਚੱਲਦਾ ਹੈ ਉਹ ਸ਼ਕਤੀ ਉਹਨੇ ਆਪਣੀ ਹਟਾ ਲਈ ਪਿੱਛੇ ਸ਼ਕਤੀ ਦਾ ਸਰੀਰ ਤਾਂ ਹੁੰਦਾ ਨਾ ਸ਼ਕਤੀ ਦਾ ਸਰੀਰ ਪਿੱਛੇ ਅੜ ਗਿਆ ਗਿਆ ਇਹਦੀ ਮੌਤ ਹੋ ਗਈ ਸ਼ਕਤੀ ਨਾਲ ਚੱਲਦਾ ਸ਼ਕਤੀ ਦੇ ਬਿਨਾਂ ਨਹੀਂ ਚੱਲਦਾ ਚੱਲਦਾ ਜੀਵਨ ਹੈ ਨਹੀਂ ਚੱਲਦਾ ਤਾਂ ਮੌਤ ਹੈ
ਗੌੜੀ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲਾਗੇ ਕੰਚੂਆ ਫਲ ਮੋਤੀ ਕਮਣ ਸੁ ਘਰ ਜੋ ਨਿਰਭਉ ਕਹੀ ਹੈ ਭਉ ਭੱਜ ਜਾਏ ਅਪੈ ਹੋਏ ਰਹੀ ਹੈ ਰਾਓ ਤਟ ਤੀਰਥ ਨਹੀਂ ਮਨ ਪਤੀ ਆਏ ਚਾਰ ਅਚਾਰ ਰਹੇ ਉਰਝਾਏ ਪਾਪ ਪੁੰਨ ਦੋ ਏਕ ਸਮਾਨ ਨਿਜ ਕਰ ਪਾਰਸ ਤਜੋ ਗੁਣ ਆਣ ਕਬੀਰ ਨਿਰਗੁਣ ਨਾਮ ਨ ਰੋਸ ਇਸ ਪਰ ਚਾਹੇ ਪਰਚ ਰਹੋ ਏਸ ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲਾਗੇ ਕਛੂਆ ਫਲ ਮੋਤੀ
ਜੋਤ ਕੀ ਜਾਤ ਜਾਤ ਕੀ
ਜੋਤੀ
ਜੋਤੀ ਜੋਤ ਹੈ ਮਨ ਉਹਦੀ ਜਾਤ ਉਹਦੇ ਵਾਸਤੇ ਸਰੀਰ ਹੈ ਜਾਤ ਕੀ ਜੋਤੀ ਹੈ, ਦੋਹਾਂ ਨੂੰ ਰਲ ਕੇ ਸਰੀਰ ਇੱਕ ਹੈ, ਜੋਤ ਬਿਨਾਂ ਵੀ ਕੁਛ